सतनाम श्री वाहिगुरु पाव सहावे जाताओ तेरे जुल दे शीस सहावा चरनी मुख सहावा जाताओ जस गावे जियो पया शरणी तैंडे बंदस मैं कोई न डिठा तू नानक मन पाणा कोल कमाई तिस मित्र विचोले जै मिल कंत पिशाना तुमरी शरण तुम्हारी आसा तुम ही सज्जन सुहेले राखो राखण हार दयाला नानक करके गुले शहनशाह है हर दुआलम साहिब कमाल धन धन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। सतगुरु जी की महान बख्शिश रहमत हुई है अज फिर देश विदेश विच बैठ के गुरबाणी विचार सरवण कर रही हैं गुरु सवारियां संगत साध संगत दे समक्ष जो कबीर साहब जी की पावन बाणी की विचार रखण का सुभाग प्राप्त होया कबीर जी के पावन श्लोकों की विचार चल रही है। कल दे श्लोक विच जो दास ने आप जी के सामने रखे सन उस विच कबीर जी ने बख्शिश कीती ते कबीर जी कहन लगे कबीर संतन की चुंगिया पली पाठक सती गाओ आग लगो ते तौल हर जे नाही हर को नाओ कबीर संत मुए क्या रोई जो अपने ग्रह जाए रो साकत बापरे जो हाट हाट बिकाए कबीर साकत ऐसा है जैसी लसन की खान कोने बैठे खाई है प्रगट हुए निदान गुरु सवारी साध संगत जीओ एक बारी प्यार नाल उच्चारण करो जी सतनाम श्री वाहे गुरु फिर उच्चारण करिए जी सतनाम श्री वाहे गुरु। कबीर साहब जी अपने श्लोकां अंदर जो जीवन दा तत् है जो जीवन दी सफलता दा मूल है उस दा जिक्र पे करदे ने। ते कबीर जी कहिंदे ने उहदे वास्ते कोई ऐसा जरूरी नहीं कि बहुत वड्डा महल होवे, कोई आलीशान मकान होवे, कोई बहुत महंगी कोठी होवे ते उहदे विच ही बैठ के नाम जपया जा सकदा है, जां उह ही नाम जप सकदे ने जिहड़े बहुत वड्डे महल माड़ियां दे मालक होण। कबीर जी कहिंदे ने नहीं, जिहड़े नाम जपण वाले ने ना उह ते कदे महलां दी परवाह ही नहीं करदे, उह कदे कोठियां दी परवाह ही नहीं करदे। उह ते कहिंदे ने कबीर संतन की झुंगिया पली, कहिंदे ने रब दे प्यारियां दी भावें झौंपड़ी होवे, कखां दी कुल्ली होवे, उहदे विच वी बैठ के ਉਹ ਉਸ ਮਾਲਕ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਕਰਦੇ ਨੇ। ਔਰ ਬੜਾ ਪਿਆਰਾ ਬਚਨ ਕੀਤਾ ਕਬੀਰ ਜੀ ਨੇ, ਕਹਿੰਦੇ ਨੇ ਕਬੀਰ ਸੰਤਨ ਕੀ ਚੁੰਗਿਆ ਭਲੀ, ਪੱਠ ਕੁਸਤੀ ਗਾਓ। ਕਹਿੰਦੇ ਨੇ ਜਿੱਥੇ ਸੱਤ ਨਹੀਂ, ਜਿੱਥੇ ਸਬਰ ਨਹੀਂ, ਜਿੱਥੇ ਸੰਤੋਖ ਨਹੀਂ, ਜਿੱਥੇ ਕੇਵਲ ਝੂਠ ਦਾ ਬੋਲਬਾਲਾ ਹੈ, ਉੱਥੇ ਭਾਵੇਂ ਆਲੀਸ਼ਾਨ ਮਕਾਨ ਹੋਣ, ਭਾਵੇਂ ਉੱਥੇ ਬਹੁਤ ਵੱਡੇ ਮਹੱਲ ਬਣੇ ਹੋਣ, ਕਬੀਰ ਜੀ ਕਹਿੰਦੇ ਨੇ ਇਹਨਾਂ ਦੀ ਕੌਡੀ ਕੀਮਤ ਨਹੀਂ, ਮੇਰੇ ਵਾਸਤੇ ਉਹ ਪੱਠ ਦੇ ਬਰਾਬਰ ਹੈ। ਜਿਵੇਂ ਕਹਿੰਦੇ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ, ਉਹ ਕਹਿੰਦੇ ਨੇ ਸੂਰ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਇਹ ਸਾਰੀਆਂ ਚੀਜ਼ਾਂ ਮੇਰੇ ਵਾਸਤੇ ਇਸ ਤਰ੍ਹਾਂ ਨੇ ਜਿਵੇਂ ਕਸਾਈਆਂ ਦਾ ਬਿੰਗ ਹੁੰਦਾ ਹੈ, ਕਸਾਈਆਂ ਦਾ ਛੁਰਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਬੜੀ ਕਮਾਲ ਦੀ ਗੱਲ ਮੇਰੇ ਪਾਤਸ਼ਾਹ ਨੇ ਕਹੀ ਹੈ। ਕਹਿੰਦੇ ਨੇ ਤੇਰੇ ਤੋਂ ਬਗੈਰ ਜੇ ਤੇਰੀ ਯਾਦ ਨਹੀਂ ਤੇ ਭਾਵੇਂ ਜਿੰਨੀਆਂ ਮਰਜ਼ੀ ਉੱਪਰ ਵਧੀਆ ਰਜਾਈਆਂ ਲਈਆਂ ਹੋਣ, ਪਰ ਜੇ ਤੇਰਾ ਨਾਮ ਨਹੀਂ ਨਾ ਤੇ ਉਸ ਰਜਾਈ ਵਿੱਚ ਵੀ ਸੁੱਖ ਨਹੀਂ। ਉਹ ਇਸ ਤਰ੍ਹਾਂ ਜਿਵੇਂ ਕੋਈ ਸੱਪ ਦੀ ਖੁੱਡ ਵਿੱਚ ਰਹਿ ਰਿਹਾ ਹੋਵੇ, ਜਿੱਥੇ ਕਦੇ ਵੀ ਚੈਨ ਨਹੀਂ ਮਿਲ ਸਕਦਾ, ਇਹ ਅਵਸਥਾ ਹੈ। ਤੇ ਜਿਹੜੇ ਨਾਮ ਨਾਲ ਜੁੜਦੇ ਨੇ, ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਨੇ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰ ਦੇ ਤੇ ਠਾਰਦੇ ਹੋਏ ਇੱਕ ਦਿਨ ਤਰਨ ਤਾਰਨ ਵਾਲੇ ਪਾਸੇ ਨੂੰ ਮੁਬਾਰਕ ਚਰਨ ਪਏ। ਸ਼ਾਮ ਦਾ ਵੇਲਾ, ਬੜੀ ਬਰਸਾਤ ਹੋ ਰਹੀ ਹੈ ਤੇ ਇੱਕ ਮਨੁੱਖ ਜਿਹੜਾ ਕਿ ਸਿਰ ਤੇ ਕੁਝ ਚੁੱਕਿਆ ਹੋਇਆ ਹੈ ਲੈ ਕੇ ਆਪਣੀ ਕੱਖਾਂ ਦੀ ਕੁੱਲੀ ਵੱਲ ਆ ਰਿਹਾ ਹੈ। ਮੇਰੇ ਪਾਤਸ਼ਾਹ ਜੀ ਕਿਸੇ ਦਰਖਤ ਦਾ ਆਸਰਾ ਲੈ ਕੇ ਖੜੇ ਨੇ। ਇੰਨੀ ਦੇਰ ਨੂੰ ਉਸਨੇ ਦੂਰੋਂ ਵੇਖਿਆ ਤੇ ਸੋਚਦਾ ਕਿ ਕੋਈ ਅਜਨਬੀ, ਕੋਈ ਲੋੜਵੰਦ ਨੇ ਜਿਹੜੇ ਇੰਨੀ ਬਰਸਾਤ ਵਿੱਚ ਆਪਣਾ ਸਿਰ ਲੁਕਾਉਣ ਵਾਸਤੇ ਦਰਖਤ ਦਾ ਆਸਰਾ ਲੈ ਕੇ ਖੜੇ ਨੇ। ਮਨ ਵਿੱਚ ਆਇਆ ਮਨਾ, ਕਿਉਂ ਨਾ ਭਾਵੇਂ ਮੇਰੇ ਕੋਲ ਕੱਖਾਂ ਦੀ ਕੁੱਲੀ ਹੈ, ਮੈਂ ਉਹਨਾਂ ਕੱਖਾਂ ਦੀ ਕੁੱਲੀ ਵਿੱਚ ਇਹਨਾਂ ਨੂੰ ਨਾਲ ਸਹਾਰਾ ਜ਼ਰੂਰ ਦਿਆਂਗਾ। ਕਿਉਂਕਿ ਅਸਲ ਵਿੱਚ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਸੀ। ਮੈਂ ਕੱਖਾਂ ਦੀ ਕੁੱਲੀ ਵਿੱਚ ਇਹਨਾਂ ਨੂੰ ਟਿਕਾਣਾ ਦਿਆਂਗਾ। ਜੋ ਮੇਰੇ ਕੋਲੋਂ ਹੋ ਸਕਿਆ ਮੈਂ ਸੇਵਾ ਕਰਾਂਗਾ। ਔਰ ਸੋਚਾਂ ਸੋਚਦਾ ਸੋਚਦਾ ਜਦੋਂ ਨੇੜੇ ਆਇਆ ਤੇ ਕੀ ਵੇਖਦਾ ਹੈ ਕਿ ਇਹ ਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਖੜੇ ਨੇ। ਇੱਕੋ ਦਮ ਚਰਨਾਂ ਤੇ ਢਹਿ ਪਿਆ, ਜਾਰੋ ਜਾਰ ਰੋਣ ਲੱਗ ਪਿਆ। ਕਹਿਣ ਲੱਗੇ, ਪਾਤਸ਼ਾਹ ਤੁਸੀਂ ਇੱਥੇ? ਕਹਿਣ ਲੱਗੇ, ਨਹੀਂ ਗੁਰੂ ਕੇ ਸਿੱਖਾ, ਬਸ ਬਰਸਾਤ ਹੋ ਰਹੀ ਸੀ, ਦਰਖਤ ਦਾ ਆਸਰਾ ਲੈ ਕੇ ਖੜੇ ਹੋ ਗਏ। ਪਾਤਸ਼ਾਹ, ਮੇਰੇ ਕੋਲ ਕੋਈ ਆਲੀਸ਼ਾਨ ਮਕਾਨ ਤੇ ਨਹੀਂ, ਮੇਰੇ ਕੋਲ ਕੋਈ ਬਹੁਤਾ ਵੱਡਾ ਮਹੱਲ ਨਹੀਂ, ਸਿਰਫ ਇੱਕ ਕੱਖਾਂ ਦੀ ਕੁੱਲੀ ਹੈ, ਮੇਰੇ ਕੱਖਾਂ ਦੀ ਕੁੱਲੀ ਵਿੱਚ ਚੱਲੋ। ਇਸ ਸਿੱਖ ਦਾ ਨਾਂ ਸੀ ਭਾਈ ਹੇਮਾ। ਪਾਤਸ਼ਾਹ, ਮੇਰੇ ਕੱਖਾਂ ਦੀ ਕੁੱਲੀ ਵਿੱਚ ਟਿਕਾਣਾ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗਰੀਬ ਨਿਵਾਜ ਸਤਿਗੁਰੂ ਉਹਦੀ ਕੁੱਲੀ ਵਿੱਚ ਚਲੇ ਗਏ। ਰੁੱਖਾ ਮਿੱਸਾ ਜੋ ਵੀ ਸੀ ਬੜੀ ਸ਼ਰਧਾ ਭਾਵਨਾ ਨਾਲ ਉਹਨੇ ਤਿਆਰ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਿਸਤਰ ਲਾਇਆ ਗਿਆ ਮੰਜੇ ਤੇ। ਤੇ ਅੱਜ ਅੰਦਰੋਂ ਬੜਾ ਗਦ ਗਦ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਵਿਸ਼ਰਾਮ ਕਰਨ ਲੱਗੇ ਤੇ ਚਰਨ ਫੜ ਕੇ ਘੁੱਟਣ ਲੱਗ ਪਿਆ। ਨਾਲ ਉਸ ਮਾਲਕ ਦੀ ਯਾਦ ਵਿੱਚ ਜੁੜਿਆ। ਆਪਣੇ ਆਪ ਨੂੰ ਅੱਜ ਬੜਾ ਵਡਭਾਗਾ ਪਿਆ ਸਮਝਦਾ। ਸੇਵਾ ਕਰਦਿਆਂ ਪਤਾ ਹੀ ਨਹੀਂ ਕਿਸ ਤਰ੍ਹਾਂ ਰਾਤ ਪੂਰੀ ਲੰਘ ਗਈ। ਜਦੋਂ ਸਵੇਰੇ ਮੇਰੇ ਪਾਤਸ਼ਾਹ ਜੀ ਤੁਰਨ ਲੱਗੇ ਨਾ ਤੇ ਮੁਬਾਰਕ ਚਰਨ ਫੜ ਲਏ, ਕਹਿਣ ਲੱਗੇ, ਦਾਤਾ ਤੁਸੀਂ ਅਜੇ ਨਾ ਜਾਇਓ ਜੀ। ਪਾਤਸ਼ਾਹ, ਮੈਂ ਤੁਹਾਡੀ ਸੇਵਾ ਨਹੀਂ ਕੋਈ ਕਰ ਸਕਿਆ। ਪਾਤਸ਼ਾਹ, ਮੈਨੂੰ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਮੇਰੇ ਦਾਤਿਆ, ਮੇਰੇ ਸਾਰੇ ਰਿਸ਼ਤੇਦਾਰ ਮੇਰਾ ਸਾਥ ਛੱਡ ਗਏ ਨੇ। ਮੈਨੂੰ ਕੋਈ ਵੀ ਮੂੰਹ ਲਾ ਕੇ ਰਾਜੀ ਨਹੀਂ। ਇੱਕ ਗੱਲ ਯਾਦ ਰੱਖਿਓ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਸਾਡਾ ਸਟੈਂਡਰਡ ਆਫ ਲਿਵਿੰਗ ਕੇਵਲ ਮਾਇਆ 'ਤੇ ਡਿਪੈਂਡ ਕਰਦਾ ਹੈ, ਕਿ ਮਾਇਆ ਕੋਲ ਹੈ ਤੇ ਉਸ ਬੰਦੇ ਦਾ ਸਤਿਕਾਰ ਵੀ ਹੋਵੇਗਾ, ਉਹਦਾ ਸਟੈਂਡਰਡ ਵੀ ਮੰਨਿਆ ਜਾਂਦਾ। ਪਰ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਹੋਏ ਚਿੱਤ ਨਾ ਤਰੇ। ਨਿਰਧਨ ਬੰਦੇ ਨੂੰ ਕੋਈ ਸਤਿਕਾਰ ਨਹੀਂ ਜੇ ਦਿੰਦਾ, ਕੋਈ ਮਾਨ ਸਨਮਾਨ ਨਹੀਂ ਦਿੰਦਾ। ਇਸ ਨੇ ਕਿਹਾ, ਪਾਤਸ਼ਾਹ ਸਾਰੇ ਹੀ ਸਾਥ ਛੱਡ ਗਏ। ਔਰ ਸਿਆਣਿਆਂ ਦਾ ਕਥਨ ਹੈ, ਕਹਿੰਦੇ ਨੇ ਕਿ ਭੈਣ ਭਰਾ ਸੱਜਣ ਮਿੱਤਰ ਰਿਸ਼ਤੇਦਾਰ ਅਸਲ ਵਿੱਚ ਇਹਨਾਂ ਦੀ ਪਰਖ ਉਦੋਂ ਹੀ ਹੁੰਦੀ ਹੈ ਜਦੋਂ ਬੰਦੇ ਤੇ ਔਖਾ ਸਮਾਂ ਆਉਂਦਾ ਹੈ। ਕਦੇ ਕਿਹਾ ਸੀ ਰਹੀਮ ਨੇ, ਕਹਿਣ ਲੱਗੇ, ਰਹਿਮਨ ਅਪਦਾ ਵੀ ਭਲੀ ਜੋ ਥੋੜੇ ਦਿਨ ਹੋਏ। ਤੇ ਕਿਸੇ ਨੇ ਪੁੱਛ ਲਿਆ, ਰਹੀਮ ਕਦੇ ਮੁਸੀਬਤ ਨੂੰ ਤੇ ਕਿਸੇ ਚੰਗਾ ਨਹੀਂ ਆਖਿਆ, ਪਰ ਤੂੰ ਕਿਵੇਂ ਕਹਿ ਰਿਹਾ ਕਿ ਅਪਦਾ ਵੀ ਭਲੀ ਮੁਸੀਬਤ ਵੀ ਚੰਗੀ? ਉਹ ਕਹਿੰਦੇ ਨੇ, ਮੈਂ ਇਸ ਕਰਕੇ ਕਹਿੰਦਾ ਕਿ ਜੇ ਕਿਤੇ ਥੋੜੇ ਦਿਨਾਂ ਵਾਸਤੇ ਆਵੇ ਤੇ ਮੁਸੀਬਤ ਵੀ ਚੰਗੀ ਹੈ। ਕਿਉਂ? ਤੇ ਰਹੀਮ ਦਾ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ, ਰਹਿਮਨ ਅਪਦਾ ਵੀ ਭਲੀ ਜੋ ਥੋੜੇ ਦਿਨ ਹੋਏ, ਹਿੱਤ ਅਨਹਿੱਤ ਇਸ ਜਗਤ ਮੈਂ ਜਾਣ ਪਰਤ ਸਭ ਕੋਏ। ਤੇਰੇ ਹਿੱਤ ਵਿੱਚ ਕੌਣ ਹੈ, ਤੇਰੇ ਵਿਰੋਧ ਵਿੱਚ ਕੌਣ ਹੈ, ਇਹਦਾ ਪਤਾ ਸੱਜਣਾ ਉਦੋਂ ਹੀ ਲੱਗੇਗਾ ਜਦੋਂ ਤੇਰੇ ਤੇ ਔਖਾ ਸਮਾਂ ਆ ਗਿਆ। ਇੱਕ ਅਦੀਬ ਦਾ ਕਥਨ ਹੈ, ਉਹ ਕਹਿੰਦੇ ਨੇ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਔਖਾ ਸਮਾਂ ਆਵੇ ਫੇਰ ਪਤਾ ਲੱਗਦਾ ਕਿ ਕੌਣ ਸੱਜਣ ਹੈ। ਸੁੱਖ ਮੇ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, बिप्त परी सब ही संग छाड़त, को ना आवत नेर है, कोई नेड़े नहीं जे आउंदा, सारे साथ छड जाणगे। तो इस सिख ने कहा मेरे दात्या सारे साथ छड गए, इत्थों तक कि तन ते पाण लई कपड़ा भी चंगा नहीं। और बड़ा प्यारा बचन मेरे साहब जी करदे ने, घुट के छाती ना लाया भाई हे मैनू, ते कहन लगे प्यारिया बस्ता टुटी चौंपड़ी चीर सब छिन्ना, कपड़े सारे फटे हुए ने, कुल्ली भी टुटी हुई है, चौंपड़ी भी टुटी हुई है, जात न पत ना आदरो उद्यान परमिना। कहन लगे सजना रहन दी थां कोई ना होवे, कपड़े फटे होन और उदा मान सम्मान भी किते ना होवे, जात ओ उच्ची कुल दा भी ना होवे, जात ना पत उदा मान सम्मान भी ना होवे, उदी इज्जत भी ना होवे, ना आदरो उदा कोई आदर करन वाला भी नहीं, उद्यान परमिना भाव कि जंगलां दे विच विचारा भटकदा फिरदा होवे, उदे रहन दा कोई टिकाणा नहीं, सिर ढकण लई छत कोई नहीं, मित्र ना इठ तन रूपहीन किछ साक ना सिन्ना। कहिंदे ने कोई मित्र रिश्तेदार ओ भी नहीं, धन भी मेरे कोल ना होवे, कोई सोहना रूप भी ना होवे, रूप भी कोल नहीं, रूपहीन किछ साक ना सिन्ना, कोई रिश्तेदार नहीं, कोई साक संबंधी नहीं, सारे साथ छड़ गए। क्योंकि पातशाह जी कहिंदे ने ना, जां को मुश्किल अत बने ढोई कोई ना दे, लागू होए दुश्मना साक पे भज खले, सबो भजे आसरा चूके सब सराओ, चेते आवे उस पार ब्रह्म लगे ना तत्ती वाओ। जे किते ओ मालक चेते आ जाए ना, ते ओ फिर तत्ती वाह भी नहीं लगन देंदा, तत्ती वाओ ना लग गई पार ब्रह्म शरण आई, चौगिर्द हमारे रामकार दुख लगे ना पाई। वो चार चफेरे अपनी शक्ति दा फैलाओ कर देंदा, चतर दिशा कीनो बाले अपना सिर उपर कर धारियो, कर कहिंदे ने हत्थां नूं अपने प्यारियां दे चार चफेरे शक्ति दा फैलाओ कर देंदा, ते सिर दे उत्ते मेहर भरिया हथ रख देंदा। मेरे पातशाह जी दा प्यारा बचन, मित्र ना इठ तन रूपहीन किछ साक ना सिन्ना, राजा सगली सृष्ट का हर नाम मन पिन्ना। जिदा मन उस परमात्मा दे नाम विच भिज गया, भावें उहदे कोल रहण लई घर नहीं, भावें उहदे कोल पहनण लई वस्त्र नहीं, भावें उहदी जात उच्ची नहीं, भावें उहदे नेड़े कोई रिश्तेदार सज्जन मित्र नहीं ढुकदा, पर मेरे पातशाह जी ने घुट के छाती नाल ला लिया, कहण लगे भाई हिम्या राजा सगली सृष्ट का हर नाम मन पिन्ना। समझ लै ओ सारी सृष्टि दे उहनूं राज मिल गया, ਜਿਹਦਾ ਮਨ ਨਾਮ ਵਿੱਚ ਰੰਗਿਆ ਗਿਆ ਹੈ। ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੁਪ੍ਰਸੰਨਾ। ਕਹਿੰਦੇ ਨੇ ਐਸਾ ਮਨੁੱਖ ਉਹਦੀ ਤੇ ਚਰਨ ਧੂੜੀ ਦੇ ਨਾਲ ਮਨ ਦਾ ਵਿਪਾਰ ਉਤਾਰਾ ਹੋ ਜਾਂਦਾ ਹੈ, ਮਨ ਵਿਕਾਰਾਂ ਵਾਲੇ ਪਾਸਿਓਂ ਬਚ ਜਾਂਦਾ ਹੈ। ਔਰ ਇੱਥੇ ਹੀ ਬਸ ਨਹੀਂ, ਪ੍ਰਭ ਹੋਏ ਸੁਪ੍ਰਸੰਨਾ, ਕਹਿੰਦੇ ਨੇ ਪਰਮਾਤਮਾ ਵੀ ਉਹਦੇ ਤੇ ਪ੍ਰਸੰਨ ਹੋ ਜਾਂਦਾ ਹੈ ਜਿਹਦੇ ਕੋਲ ਇਹ ਦਾਤ ਹੋਵੇ। ਤੋ ਅੱਜ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੁਰੈ, ਜੋ ਹਟ ਹਾਟ ਬਕਾਏ। ਇਸ ਜਗਤ ਵਿੱਚ ਜੋ ਵੀ ਆਇਆ ਸਾਰਿਆਂ ਇੱਕ ਦਿਨ ਚਲੇ ਜਾਣਾ, ਜੋ ਉਪਜਿਓ ਸੋ ਬਿੰਸ ਹੈ, ਪਰੋ ਆਜ ਕੇ ਕਾਲ। ਕਹਿੰਦੇ ਨੇ ਪਿਆਰਿਆ, ਜੋ ਵੀ ਆਇਆ ਨਾ, ਇੱਕ ਦਿਨ ਸਾਰਿਆਂ ਨੂੰ ਜਾਣਾ ਪੈਣਾ, ਇਸ ਦੁਨੀ ਨੂੰ ਛੱਡਣਾ ਪਏਗਾ। ਸਾਥ ਦੀਨ ਨੇ ਦੇਣਾ ਸੀ, ਪਰ ਇਸ ਨੇ ਦੁਨੀ ਨੂੰ ਸਦੀਵੀ ਮੰਨ ਲਿਆ। ਜਿਹਨੇ ਸਾਥ ਦੇਣਾ ਸੀ ਨਾ, ਕਹਿੰਦੇ ਨੇ ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਓ ਪ੍ਰੀਤ। ਜਿਹਨੇ ਨਹੀਂ ਸਾਥ ਦੇਣਾ ਉਹਦੇ ਨਾਲ ਪ੍ਰੀਤ ਪਾਉਂਦਾ, ਜਿਹਨੇ ਸਾਥ ਦੇਣਾ ਸੀ ਉਹਨੂੰ ਤੇ ਭੁਲਾ ਹੀ ਬੈਠਾ। ਕਹਿੰਦੇ ਨੇ ਸਾਰਿਆਂ ਜਾਣਾ ਹੈ, ਵਿਛੋੜਾ ਇੱਕ ਦਿਨ ਹੋਵੇਗਾ, ਜਿਸ ਦਾ ਜਨਮ ਹੈ ਉਹਦਾ ਮਰਨ ਵੀ ਹੋਵੇਗਾ। ਇੱਕ ਅਦੀਬ ਦਾ ਕਥਨ ਹੈ ਕਿ ਹੈ ਤੇਰੇ ਆਗਾਜ਼ ਸੇ ਸਾਬਤ ਤੇਰਾ ਅੰਜਾਮ ਵੀ, ਸੁਬਹਾ ਕਾ ਹੋਣਾ ਹੀ ਬਤਾਤਾ ਹੈ ਕਿ ਹੋਗੀ ਸ਼ਾਮ ਵੀ। ਕਹਿੰਦੇ ਨੇ ਸੂਰਜ ਦਾ ਦੱਸਣਾ ਚੜ੍ਹਨਾ ਦੱਸ ਦਿੰਦਾ ਹੈ ਕਿ ਇਹਨੇ ਇੱਕ ਦਿਨ ਅਸਤ ਹੋਣਾ, ਡੁੱਬ ਜਾਣਾ। ਸਾਡਾ ਜਨਮ ਹੀ ਦੱਸਦਾ ਕਿ ਇੱਕ ਦਿਨ ਮਰਨ ਵੀ ਹੋਵੇਗਾ। ਔਰ ਮਰਨ ਜਿਹੜਾ ਨਾ, ਉਹ ਪਹਿਲਾਂ ਲਿਖਿਆ ਗਿਆ, ਪਰ ਇਸ ਜਗਤ ਵਿੱਚ ਮਨੁੱਖ ਆ ਕੇ ਮੌਤ ਨੂੰ ਭੁਲਾ ਬੈਠਾ, ਮੌਤ ਚੇਤੇ ਨਹੀਂ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਸ ਨੂੰ ਮੌਤ ਚੇਤੇ ਨਹੀਂ। ਔਰ ਇਹੀ ਕਾਰਨ ਹੈ, ਸਿਆਣਿਆਂ ਦਾ ਕਥਨ ਹੈ ਕਿ ਜਿਸ ਬੰਦੇ ਨੂੰ ਅੰਤ ਯਾਦ ਨਹੀਂ ਨਾ ਹੁੰਦਾ, ਉਹਨੂੰ ਬੇਅੰਤ ਵੀ ਯਾਦ ਨਹੀਂ ਹੁੰਦਾ, ਉਹ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ। ਬਹੁਤਾਤ ਵਿੱਚ ਮਨੁੱਖ ਅੱਜ ਪਰਮਾਤਮਾ ਨੂੰ ਵੀ ਭੁੱਲ ਗਿਆ। ਕਾਰਨ ਕੀ ਹੈ ਕਿ ਇਹਨੂੰ ਆਪਣੀ ਮੌਤ ਚੇਤੇ ਨਹੀਂ ਹੈ। ਡੂਬੋ ਗੇ ਰੇ ਬਾਪੜੇ, ਬਹੁ ਲੋਗਨ ਕੀ ਕਾਨ, ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਕਹਿੰਦੇ ਨੇ ਇਹ ਨਾ ਸਮਝੀ ਕਿ ਅੱਜ ਗੁਆਂਢ ਵਿੱਚ ਮੌਤ ਆਈ ਏ ਤੇ ਤੇਰੇ ਨਹੀਂ ਆਉਣੀ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਕਹਿੰਦੇ ਨੇ ਉਹ ਜਿਹੜਾ ਸੱਦੇ ਭੇਜਣ ਵਾਲਾ ਨਾ, ਉਹਨੂੰ ਹਰ ਵੇਲੇ ਚੇਤੇ ਕਰੀਏ। ਇਸ ਜਗਤ ਵਿੱਚੋਂ ਜਦੋਂ ਵੀ ਕੋਈ ਰੁਖਸਤ ਹੁੰਦਾ ਨਾ, ਵਿਛੋੜਾ ਪੈਂਦਾ ਤੇ ਫਿਰ ਬੜਾ ਦੁੱਖ ਲੱਗਦਾ ਹੈ, ਕਿਉਂਕਿ ਵਿਛੋੜਾ ਦੁੱਖ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਬਚਨ ਕੀਤਾ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੁੱਖਾਂ ਦਾ ਜ਼ਿਕਰ ਕਰਦਿਆਂ ਕਹਿ ਦਿੱਤਾ ਕਿ ਸਭ ਤੋਂ ਵੱਡਾ ਦੁੱਖ ਜਿਹੜਾ ਨਾ, ਉਹ ਵਿਛੋੜੇ ਦਾ ਦੁੱਖ ਹੈ। ਵਿਛੋੜੇ ਵਿੱਚ ਦੁੱਖ ਹੈ, तो कबीर जी कहिंदे ने जदों विछोड़ा पैंदा है ते बंदा रोंदा है, हुण क्यों रोंदा है, इहदे रोण दा की कारण है। इस दे रोण दा कारण मेरे साहब जी कहिंदे ने वलेवे कारण बाबा रोईए रोवण सकल बकारो। कहिंदे ने बंदा क्यों रोंदा है, बंदा अपनियां लोड़ां नूं रोंदा है, अपनियां गरजां नूं रोंदा है। फिर दूजा इहदे दुखी होण दा कारण है, जिसने जाणा है वह भी दुखी हुंदा है। क्यों दुखी हुंदा है कि इह जिथे पहुंचना सी इह भुल ही गया, इस संसार विच आया ते भुल गया है कि मैं किथे जाना है ते मैं क्यों आया संसार विच, इस नूं चेते ही नहीं है। भई प्राप्त मानुख दे हुरिया, गोबिंद मिलन की ए तेरी बरिया, अवर काज तेरे किते न काम, मिल साध संगत भज केवल नाम, पढ़िया ते रोज ही। इनू दूजिया की मौत चेते रही पर इनू अपना जाना चेते नहीं रहा। पर जदों विछोड़ा पैंदा ना, जदों मौत सामने आउंदी है, फिर उस वेले दे कोल होर कुछ भी करन लई नहीं हुंदा सवाए पछतावे तो। फिर तो जमा नूं भी कहिंदा कि जे थोड़ा जिहा समा मैनूं दे दिओ ना, ते मेरे कुछ जरूरी काम ने, मैं वह करके ते तुहाडे नाल ही तुर पवांगा। जे आखो ते कुछ माया भी तुहानूं दे दिया, क्योंकि सारी जिंदगी रिश्वत ही देंदा रहा, इन्हें सोचा शायद हुण भी इत्थे रिश्वत ही चल जाएगी। ये मनुख का एक सुभाव बन चुका है। तो खैर मैं बेनती कर रहा सी, कहिंदे ने कि आम मनुख का जाना ते संत का जाना बड़ा फर्क है, क्योंकि संत जेड़े ना ये जन्म मरण के चक्कर विच नहीं आउंदा। तुसी पढ़ते हो ना, जन्म मरण दोहु में नाही, जन पर उपकारी आए। कहिंदे ने संत ते आउंदे ही पर उपकार करन वास्ते ने, ये जन्म मरण दे गेड़ विच नहीं पैंदे। ख्याल करियो जिवें एक जेलर वह भी जेल विच ही रहिंदा है, ते कैदी भी जेल विच ही ने, पर कैदी दा ते जेलर दा अंतर है। इस तरह ही आम मनुखां दा ते संतां दा अंतर है। एक डॉक्टर भी हॉस्पिटल विच रहिंदा ते पेशेंट भी उत्थे ही रहिंदा, पर मरीज दा ते डॉक्टर दा जीवी आसमान दा अंतर है। इस तरह ही रब दे प्यारियां दा ते अना आम मनुखां दा जीवी आसमान दा अंतर है। रब दे प्यारे आउंदे ने जिवें कोई बंदा सवेर दा चप्पू ला के बार बार बेड़ी नूं नदी तो पार ले जा रहा सी, उधरले लोकां नूं इधर लैके आ रहा है, इधरले लोकां नूं उधर लैके जा रहा है। सवेर तो शाम तक चप्पू लांदा है, हुण शाम दा वेला होया है, इसने अपनी बेड़ी नूं रस्सा लैके किले नाल बन्निया है। बेड़ी नूं किले नाल बन के ते आप चल पिया वापस घर है। इन्नी देर नूं कुछ होर लोग आए, उन्होंने उच्ची आवाज विच कहा, वीरा जे सवेर दा चप्पू पिया चलाना है साढ़े ते भी कृपा कर दे। इस घोर जंगल विच साडा कोई टिकाणा नहीं, कोई आसरा नहीं, इस करके साढ़े ते परपकार कर, सानू भी दूजे पासे पहुँचा दे। तरस विच आ जांदा है, उन्हें फिर बेड़ी नू किले नालों खोलिया, मारिया चप्पू ते उन्होंने भी किनारे लाण वास्ते तुर पिया। बस इस तरह ही रब दे प्यारे आउंदे ने, संत महापुरश इस तरह ही आउंदे ने। वो जन्म मरण दे गेड़ विच नहीं पए हुंदे, ਉਹ ਤੇ ਦੂਜਿਆਂ ਨੂੰ ਜੀ ਦਾਨ ਦੇ ਭਗਤੀ ਲੈਣ, ਹਰ ਸਿਓ ਲੈਣ ਮਿਲਾਏ। ਉਹ ਆਪ ਤੇ ਜੁੜੇ ਹੁੰਦੇ ਨੇ, ਦੂਜਿਆਂ ਨੂੰ ਵੀ ਜੋੜਦੇ ਨੇ। ਦੂਜਿਆਂ ਨੂੰ ਵੀ ਪਰਮਾਤਮਾ ਨਾਲ ਮਿਲਾਉਂਦੇ ਨੇ। ਆਪ ਤੇ ਉਹਨਾਂ ਦੀ ਵਿਵਸਥਾ ਬਣੀ ਹੁੰਦੀ ਹੈ ਕਿ ਆਪ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਕਹਿੰਦੇ ਨੇ ਰਾਮ ਵਿੱਚ ਤੇ ਕਬੀਰ ਵਿੱਚ ਕੋਈ ਵੀ ਭੇਦ ਨਹੀਂ ਹੈ, ਉਸ ਨੇ ਆਪਣਾ ਰੂਪ ਬਣਾ ਲਿਆ ਹੈ। ਤੋ ਰੱਬ ਦੇ ਪਿਆਰੇ ਇਹ ਮੌਤ ਤੋਂ ਵੀ ਨਹੀਂ ਘਬਰਾਉਂਦੇ। ਮੈਨੂੰ ਇੱਕ ਗੱਲ ਯਾਦ ਆਈ, ਬਾਬਾ ਬੁੱਢਾ ਜੀ ਜਿਹੜੇ 12 ਕੁ ਵਰ੍ਹਿਆਂ ਦੇ ਸਨ ਜਿਸ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆਏ ਸਨ, 12 ਸਾਲ ਦੇ, ਮਾਪਿਆਂ ਨੇ ਨਾਮ ਰੱਖਿਆ ਸੀ ਬੂੜਾ। ਇੱਕ ਦੋ ਗੱਲਾਂ ਐਸੀਆਂ ਕੀਤੀਆਂ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਬੇਟਾ ਤੇਰੀ ਉਮਰ ਬੜੀ ਛੋਟੀ ਏ ਤੇ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਸ਼ੇਖ ਸ਼ਾਦੀ ਨੇ ਇੱਕ ਬਹੁਤ ਪਿਆਰਾ ਬਚਨ ਕਿਹਾ, ਉਹ ਕਹਿੰਦੇ ਨੇ ਬਜ਼ੁਰਗੀ ਬਾਕਲਸਤ ਨਾ ਕਹਿ ਬਸਾਲ। ਬਜ਼ੁਰਗੀ ਜਿਹੜੀ ਹੈ ਨਾ ਉਹ ਕੇਵਲ ਸਾਲਾਂ ਨਾਲ ਨਹੀਂ ਹੁੰਦੀ, ਅਕਲ ਨਾਲ ਹੁੰਦੀ ਹੈ। ਕਈ ਵਾਰੀ ਬਹੁਤ ਵੱਡੀ ਉਮਰ ਦਾ ਬੰਦਾ ਉਹ ਵੀ ਗੱਲਾਂ ਬੱਚਿਆਂ ਵਾਲੀਆਂ ਕਰੀ ਜਾਏਗਾ, ਤੇ ਕਈ ਵਾਰੀ ਬੱਚੇ ਵੀ ਐਸੇ ਨੇ ਕਿ ਉਹ ਗੱਲ ਬੜੀ ਵੱਡੀ ਕਰਦੇ ਨੇ, ਕਾਰਨਾਮਾ ਬਹੁਤ ਵੱਡਾ ਕਰਦੇ ਨੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਮਰ ਤੇ ਬਹੁਤ ਛੋਟੀ ਹੈ ਪਰ ਕੰਮ ਇੰਨਾ ਵੱਡਾ ਕਰ ਦਿੱਤਾ ਕਿ ਉਹਨਾਂ ਦੇ ਨਾਮ ਨਾਲ ਸਦੀਵੀ ਬਾਬਾ ਸ਼ਬਦ ਲੱਗ ਗਿਆ ਹੈ। ਬਾਬਾ ਵੱਡੇ ਨੂੰ ਕਹਿੰਦੇ ਨੇ ਨਾ, ਉਹਨਾਂ ਦਾ ਕੰਮ ਇੰਨਾ ਵੱਡਾ ਹੈ। ਪਰ ਕਈ ਐਸੇ ਵੀ ਤੁਸੀਂ ਵੇਖੋਗੇ ਗੱਲ ਕਰਨਗੇ ਬੱਚਿਆਂ ਵਾਲੀ ਕਰਨਗੇ, ਹੈ ਬਜ਼ੁਰਗ ਪਰ ਗੱਲ ਬੱਚਿਆਂ ਵਾਲੀ। ਬਜ਼ੁਰਗੀ ਬਾ ਕਲਸਤ ਨਾ ਕਹਿ ਬਸਾਲ, ਤਵੰਗਰੀ ਬਾ ਦਿਲਸਤ ਨਾ ਕਹਿ ਮਮਾਲ। ਜਿਹੜੀ ਅਮੀਰੀ ਹੈ ਨਾ, ਅਮੀਰੀ ਧਨ ਨਾਲ ਨਹੀਂ ਹੁੰਦੀ, ਅਮੀਰੀ ਤੇ ਦਿਲ ਨਾਲ ਹੁੰਦੀ ਹੈ, ਅਮੀਰੀ ਦਿਲ ਦੀ ਹੁੰਦੀ ਹੈ। ਬੜੇ ਬੜੇ ਧਨਵਾਨ ਜਿਹੜੇ ਨੇ ਹਿੰਮਤ ਨਹੀਂ ਪੈਂਦੀ ਕਿ 4 ਕੌਡੀਆਂ ਉਹ ਵੀ ਕਿਤੇ ਖਰਚ ਸਕਣ। ਤੋ ਕਬੀਰ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਬੀਰ ਸੰਤ ਮੂਏ ਕਿਆ ਰੋਈਐ। ਉਹ ਤੇ ਰੱਬ ਦੇ ਪਿਆਰੇ, ਉਹਨਾਂ ਦੇ ਜਾਣ ਤੇ ਰੋਣਾ ਨਹੀਂ। ਕਿਉਂ ਪੁੱਛੋ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ। ਬਾਬਾ ਬੁੱਢਾ ਜੀ ਨੇ 113 ਸਾਲ ਸੇਵਾ ਕੀਤੀ ਹੈ ਗੁਰੂ ਨਾਨਕ ਦੇ ਘਰ ਦੀ। 12 ਸਾਲ ਦੇ ਸਨ ਜਦੋਂ ਸੇਵਾ ਵਿੱਚ ਆਏ ਔਰ 125 ਵਰ੍ਹਿਆਂ ਦੀ ਆਰਜਾ ਉਹਨਾਂ ਨੇ ਇਸ ਜਗਤ ਵਿੱਚ ਰਹੇ ਨੇ, 125 ਸਾਲ। ਤੇ ਮੰਗ ਕਿਹੜੀ ਮੰਗੀ ਸੀ? ਇੱਕ ਮੰਗ ਮੰਗੀ ਸੀ ਜਿਸ ਦਿਨ ਕਿਹਾ ਸੀ ਨਾ ਗੁਰੂ ਨਾਨਕ ਨੇ ਕਿ ਬੁੱਢਿਆ ਜਾ ਤੂੰ ਵੀ ਚਲਾ ਜਾ, ਤੈਨੂੰ ਕੀ ਚਾਹੀਦਾ, ਤੂੰ ਕਿਉਂ ਨਹੀਂ ਜਾਂਦਾ? ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ ਸੀ, ਕਹਿਣ ਲੱਗੇ ਬਾਬਾ ਮੈਨੂੰ ਤੂੰ ਚਾਹੀਦਾ, ਮੈਨੂੰ ਧਨ ਦੌਲਤ ਨਹੀਂ ਚਾਹੀਦਾ, ਮੈਨੂੰ ਧੀਆਂ ਪੁੱਤਰ ਨਹੀਂ ਚਾਹੀਦੇ, ਮੈਨੂੰ ਤੇ ਮੇਰਾ ਗੁਰੂ ਨਾਨਕ ਚਾਹੀਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੈਨੂੰ ਮੇਰਾ ਗੁਰੂ ਨਾਨਕ ਚਾਹੀਦਾ। ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੇ ਨਾਲ ਇਹ ਵਚਨ ਕੀਤਾ ਸੀ ਕਿ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ, ਮੈਂ ਕਦੇ ਵੀ ਤੇਰੇ ਤੋਂ ਓਹਲੇ ਨਹੀਂ ਹੋਵਾਂਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦਾ ਵੀ ਸਮਾਂ ਆਇਆ। ਵੇਖੋ ਭਾਵੇਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਅਰਦਾਸ ਬਾਬਾ ਬੁੱਢਾ ਜੀ ਕੋਲੋਂ ਕਰਵਾਈ ਗੁਰੂ ਅਰਜਨ ਦੇਵ ਮਹਾਰਾਜ ਨੇ, ਪਰ ਆਪ ਸਮਰੱਥ ਸਤਿਗੁਰੂ ਜੀ ਨੇ ਆਪਣੇ ਸੇਵਕ ਨੂੰ ਮਾਣ ਬਖਸ਼ਿਸ਼ ਕਰਦੇ ਨੇ। ਔਰ ਰਸਨਾ ਤੋਂ ਇਹ ਬੋਲ ਨਿਕਲੇ ਸਨ ਕਿ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਗੁਰੂ ਨਾਨਕ ਆਪ ਤਰੁੱਠੇ ਨੇ, ਅਰਦਾਸ ਕਰਵਾਈ ਆਪਣੇ ਸਿੱਖ ਕੋਲੋਂ, ਬਾਬਾ ਬੁੱਢਾ ਜੀ ਕੋਲੋਂ। ਤੇ ਜਿਨ੍ਹਾਂ ਦੀ ਅਰਦਾਸ ਨਾਲ ਹੋਏ ਹੁਣ ਉਹ ਤੇ ਸਾਰੀ ਜ਼ਿੰਦਗੀ ਕੈਸ਼ ਕਰਦਾ ਰਹਿੰਦਾ, ਪਰ ਨਹੀਂ, ਇੱਕ ਮੰਗ ਮੰਗੀ ਸੀ, ਕਹਿਣ ਲੱਗੇ ਮੇਰੇ ਦਾਤਿਆ, ਹੋਰ ਕੁਝ ਨਹੀਂ ਚਾਹੀਦਾ, ਇੱਕ ਕਿਰਪਾ ਕਰਿਆ ਜੇ ਕਿ ਜਦੋਂ ਮੇਰੇ ਸਵਾਸਾਂ ਦੀ ਡੋਰੀ ਟੁੱਟੇ, ਮੈਂ ਚਾਹਨਾ ਕਿ ਮੇਰੇ ਪ੍ਰਾਣ ਤੁਹਾਡੀ ਗੋਦੀ ਵਿੱਚ ਨਿਕਲਣੇ ਚਾਹੀਦੇ ਨੇ। ਸਮਾਂ ਆ ਗਿਆ ਬਾਬਾ ਬੁੱਢਾ ਜੀ ਦਾ। ਰਾਮ, ਅਸੀਂ ਵੇਖਦੇ ਹਾਂ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਜੀ ਨੇ ਸੁਨੇਹਾ ਭੇਜਿਆ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗਏ ਸਿੱਖਾਂ ਸਮੇਤ। ਅੱਜ ਕੀ ਵੇਖਿਆ ਕਿ ਬਾਬਾ ਬੁੱਢਾ ਜੀ ਦਾ ਚਿੱਟਾ ਦਾੜਾ, ਦਗ ਦਗ ਕਰਦਾ ਚਿਹਰਾ, ਚਿਹਰੇ ਤੇ ਜੜਾ ਜਿੰਨੀ ਕਿਤੇ ਮੁਰਝਾਟ ਨਹੀਂ, ਕਿਉਂਕਿ ਪਤਾ ਹੈ ਅੱਜ ਮਾਲਕ ਦੇ ਘਰ ਜਾਣਾ। ਤੇ ਇੱਕ ਗੱਲ ਚੇਤੇ ਰੱਖਿਓ, ਜਿਹੜੇ ਬੱਚੇ ਪੜ੍ਹਾਈ ਵਿੱਚ ਪਹਿਲਾਂ ਤਿਆਰੀ ਕਰਦੇ ਨੇ, ਉਹ ਇਮਤਿਹਾਨਾਂ ਤੋਂ ਕਦੇ ਨਹੀਂ ਜੇ ਡਰਦੇ। ਡਰ ਤੇ ਉਹਨਾਂ ਨੂੰ ਬਣਿਆ ਹੁੰਦਾ ਜਿਨ੍ਹਾਂ ਨੇ ਸਾਰਾ ਸਾਲ ਕੀਤਾ ਹੀ ਕੱਖ ਨਹੀਂ, ਤਿਆਰੀ ਕੋਈ ਕੀਤੀ ਨਹੀਂ, ਤੇ ਹੁਣ ਅਰਦਾਸਾਂ ਕਰਦੇ ਨੇ ਕਿ ਕਿਤੇ ਇਮਤਿਹਾਨ ਕੈਂਸਲ ਹੀ ਹੋ ਜਾਣ ਤੇ ਚੰਗਾ। ਰੱਬ ਦੇ ਪਿਆਰੇ ਜਿਹੜੇ ਬੰਦਗੀ ਵਿੱਚ ਜੁੜੇ ਨੇ, ਉਹ ਕਦੇ ਮੌਤ ਤੋਂ ਨਹੀਂ ਘਬਰਾਉਂਦੇ। ਉਹ ਤੇ ਮੌਤ ਨੂੰ ਆਪ ਆਵਾਜ਼ ਮਾਰ ਕੇ ਗਲੇ ਲਾਉਂਦੇ ਨੇ। ਐਸਾ ਹੀ ਹੋਇਆ, ਅੱਜ ਦਗ ਦਗ ਕਰਦਾ ਚਿਹਰਾ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਪਹੁੰਚਦੇ ਨੇ ਨਾ, ਬਾਬਾ ਬੁੱਢਾ ਜੀ ਨੇ ਚਰਨਾਂ ਤੇ ਨਮਸਕਾਰ ਕੀਤੀ। ਮੇਰੇ ਪਾਤਸ਼ਾਹ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ ਔਰ ਕਿਹਾ ਸੀ, ਕਹਿਣ ਲੱਗੇ, ਤੁਹਾਡੇ ਤੋਂ ਵੱਡਾ ਭਾਗਸ਼ਾਲੀ ਗੁਰੂ ਕਾ ਸਿੱਖ ਕੋਈ ਨਹੀਂ ਹੋ ਸਕਦਾ, ਜਿਹਨੇ ਇੰਨਾ ਲੰਮਾ ਸਮਾਂ ਸੇਵਾ ਕੀਤੀ ਹੈ। ਤੁਸੀਂ ਤੇ ਅੱਜ ਤੁਹਾਡਾ ਜੀਵਨ ਸਫਲ ਹੋ ਗਿਆ, ਤੁਸੀਂ ਪੁੱਗ ਗਏ। ਤੇ ਬਾਬਾ ਬੁੱਢਾ ਜੀ ਦੇ ਹੱਥ ਜੁੜ ਗਏ। ਵੇਖੋ ਨਿਮਰਤਾ ਕਿੰਨੀ। ਬਾਬਾ ਜੀ ਦੇ ਹੱਥ ਜੁੜੇ, ਅੱਖਾਂ ਨੀਵੀਆਂ ਕਰਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ, ਮੇਰੇ ਪਾਤਸ਼ਾਹ, ਮੈਂ ਤੇ ਤੇਰੇ ਘਰ ਦਾ ਮੱਝਾਂ ਦਾ ਛੇੜੂ ਹਾਂ, ਮੈਂ ਤੇ ਤੇਰੇ ਘਰ ਮੱਝਾਂ ਦਾ ਘਾਹ ਖੋਤ ਕੇ ਪਾਉਣ ਵਾਲਾ। ਮੇਰੇ ਦਾਤਿਆ, ਪਤਾ ਨਹੀਂ ਮੇਰੇ ਕੋਲੋਂ ਕਿੰਨੀਆਂ ਕੁ ਭੁੱਲਾਂ ਹੋ ਗਈਆਂ, ਅੱਜ ਮੇਰੇ ਸਤਿਗੁਰੂ ਤੁਸੀਂ ਤਰੁੱਠੇ ਹੋ, ਇੱਕ ਕਿਰਪਾ ਕਰ ਦਿਓ, ਅੱਜ ਆਪਣੀ ਰਸਨਾ ਤੋਂ ਬੋਲ ਕੇ ਇਹ ਸ਼ਬਦ ਕਹਿ ਦੇ ਕਿ ਜਾ ਬੁੱਢਿਆ ਤੈਨੂੰ ਬਖਸ਼ ਦਿੱਤਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਬਚਨ ਕਹੇ, ਪਰ ਨਾਲ ਹੀ ਇੱਕ ਹੋਰ ਸਵਾਲ ਵੀ ਕਹਿ ਦਿੱਤਾ, ਕਹਿਣ ਲੱਗੇ ਕਿ ਅੱਜ ਮੈਂ ਵੀ ਤੁਹਾਡੇ ਕੋਲੋਂ ਕੁਝ ਮੰਗਣ ਲੱਗਾ। ਬਾਬਾ ਬੁੱਢਾ ਜੀ ਅੰਦਰੋਂ ਕੰਬ ਗਏ, ਕਹਿਣ ਲੱਗੇ, ਮੇਰੇ ਦਾਤਿਆ, ਮੈਂ ਗਰੀਬ ਸਿੱਖ, ਮੈਂ ਤੁਹਾਨੂੰ ਕੀ ਦੇ ਸਕਣਾ, ਤੁਸੀਂ ਸਮਰੱਥ ਸਤਿਗੁਰੂ ਹੋ। ਵਾਹ ਮੇਰੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਭਾਰੀ ਸਤਿਗੁਰੂ ਜੀ, ਤੁਹਾਡੇ ਚਰਨਾਂ ਤੇ ਨਮਸਕਾਰ ਹੈ। ਮੇਰੇ ਪਾਤਸ਼ਾਹ ਜੀ ਨੇ ਪਤਾ ਕੀ ਆਖਿਆ, ਕਹਿਣ ਲੱਗੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਇੱਕ ਕੰਮ ਕਰੋ, ਜਿਸ ਤਰ੍ਹਾਂ ਕਦੇ ਮੇਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਰਸਨਾ ਤੋਂ ਬਹਿ ਕੇ ਜਪਜੀ ਸਾਹਿਬ ਦਾ ਪਾਠ ਸੁਣਦੇ ਰਹੇ ਹੋ ਨਾ, ਅੱਜ ਕਿਰਪਾ ਕਰਦੇ ਮੈਨੂੰ ਵੀ ਉਸੇ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ। ਬਾਬਾ ਬੁੱਢਾ ਜੀ ਦੇ ਹੱਥ ਜੁੜੇ, ਬਾਬਾ ਬੁੱਢਾ ਜੀ ਨੇ ਆਪ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ। ਇੰਨੇ ਵਜਦ ਵਿੱਚ ਆ ਕੇ ਪਾਠ ਕਰਦੇ ਨੇ ਕਿ ਅੱਜ ਜਦੋਂ ਇੱਕ ਇੱਕ ਪੌੜੀ ਪੜਦੇ ਨੇ ਜਪਜੀ ਦੀ, ਤੇ ਇਸ ਤਰ੍ਹਾਂ ਲੱਗਦਾ ਸੀ ਕਿ ਬਾਬਾ ਬੁੱਢਾ ਜਪਜੀ ਦੀਆਂ ਪੌੜੀਆਂ ਨਹੀਂ ਪੜਦਾ, ਬਾਬਾ ਬੁੱਢਾ ਜੀ ਸੱਚਖੰਡ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਨੇ। ਜਦੋਂ ਪਹੁੰਚ ਗਏ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਬੜੇ ਪਿਆਰ ਦੇ ਨਾਲ ਉਚਾਰਨ ਕੀਤਾ ਔਰ ਨਾਲ ਹੀ ਸੀਸ ਝੁੱਕ ਗਿਆ। ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਗੋਦ ਵਿੱਚ ਬਾਬਾ ਬੁੱਢਾ ਜੀ ਨੇ ਆਪਣੇ ਪ੍ਰਾਣ ਦੇ ਦਿੱਤੇ ਸਨ। मेरे पातशाह जी ने ना ये बचन क्या संत मुए क्या रोइए, ख्याल करियो पता केड़ा बचन आख्या गुरु हरगोबिंद पातशाह, कहन लगे सिखो तुहानू लख लख वधाइयां। सारे सिख हैरान हो गया, कहन लगे पातशाह जिस गुरमुख प्यारे ने इन्ना लम्मा समा गुरु नानक दे घर की सेवा कीती, अज विछोड़ा पै गया ते मेरे पातशाह तुसी वधाइयां दे रहे हो, इहदा की कारण? ते पता गुरु हरगोबिंद पातशाह ने की आख्या सी? कहन लगे जेड़े जीवन दी बाजी जित के जांदे ने उन्हां दे जान ते अफसोस नहीं कीता जांदा, वधाइयां दित्तियां जांदियां ने। जेड़े जीवन दी बाजी हार के जांदे ने उन्हां ते अफसोस कीता जांदा है, जेड़े जीवन दी बाजी हार के जांदे ने। एक ते ओह ने जेड़े जीवन दी बाजी हार जांदे ने ना, उन्हां वास्ते मेरे पातशाह जी कहिंदे ने आपी ने भोग भोग के होए भसमड़ पौर सदाया, वड्डा होया दुनीदार गल संगल घत चलाया, अगे करनी कीरत वाची है बह लेखा कर समझाया, थाओ ना होवी पौंदी हुण सुनिए क्या रुआया, मन अंधे जन्म गवाया। ते को ने जिन्ना वास्ते पढ़ने हैं कि गुरमुख जन्म सवार दरगह चलिया, सच्ची दरगह जाए सच्चा पिड़ मल्या। उन्हानू दरगाह विच भी सन्मान मिलता है, रे रे दरगह कहे ना को, आओ बैठ आदर सब दे, उन्हां दा उत्थे भी सन्मान हुंदा है। तो अज कबीर साहब जी ये बचन पे करदे ने, कबीर संत मुए क्या रोई है, जो अपने ग्रह जाए, जेड़े अपने निज घर विच चले जाते ने, वो घर जिथे जन्म मरण का गेड़ ही मिट जाता है, उस घर विच जदों अपने ग्रह उस घर विच पहुंच जाते ने, कहिंदे ने उन्हां दे जान ते रोना नहीं चाहिदा। फिर कौन ने जिन्हां वास्ते रोना है? मेरे साहब कहिंदे ने, कबीर जी कहिंदे ने, रोवो साकत बापरे, जे हट है हाट वकाए। कहिंदे ने जे रोना ते उन्ना साकत विचारे ते जान ते रोवो, जेडे थां थां ते विकदे फिरदे ने, इत्थे भी विके अगे भी विकदे फिरदे ने। इस करके कहिंदे ने साकत बंदा जेड़ा है ना, उहदी डेफिनेशन की है, साकत हुंदा किहो जिहा? ते कबीर साहब अगले श्लोक विच बख्शिश करदे ने, कबीर साकत ऐसा है जैसी लसन की खान। कहिंदे ने साकत इस तरह दा है जिवें लसन है ना, जिन्हों थोम आखदे ने। कहिंदे ने साकत इस तरह दा जिवें लसन दी खान हो गए, कोने बैठे खाइए प्रगट हुए निदान। कहिंदे ने किते एक कोने विच बह के खाओ ते उसकी सुगंधी उसकी वाशना आ जाती है लसन दी, वो अपना प्रभाव छड़दा है। इसे तरह कहिंदे ने जेड़ा साकत बंदा है ना, ये अपना भैड़ा सुभा नहीं छड़दा, वो जिथे भी बहेगा वो अपने जो अंदर है ना वो बाहर जरूर प्रगट करेगा, क्योंकि जो जी होए सो गोए मुंह का कहया वाओ, जो अंदर है वो बाहर प्रगट हो जाता है। अंतर की करनी सबै निकसै मुख की बाट, अंदरली करनी मुख रस्ते बाहर आ जाती है। साकत बंदा जेड़े ना भावे लकाण दा भी यतन करे, पर वो गल करेगा तो वो विचार जेड़े ने आप ही प्रगट हो जाते ने। ਇਸ ਕਰਕੇ ਅਸੀਂ ਸਾਕਤ ਨਹੀਂ, ਅਸੀਂ ਸੰਤ ਬਣਨਾ। ਔਰ ਜਿਹੜਾ ਸੰਤ ਹੈ ਨਾ, ਉਸ ਨੂੰ ਦਰਗਾਹ ਵਿੱਚ ਵੀ ਮਾਣ ਸਨਮਾਨ ਮਿਲਦਾ, ਔਰ ਉਸ ਦੇ ਜਾਣ 'ਤੇ ਕਦੇ ਵੀ ਰੋਣਾ ਨਹੀਂ, ਕਿਉਂਕਿ ਉਹ ਆਪਣੇ ਘਰ ਚਲੇ ਜਾਂਦੇ ਨੇ, ਉਹ ਜਨਮ ਮਰਨ ਦੇ ਗੇੜ 'ਚ ਆਉਂਦੇ ਹੀ ਨਹੀਂ। ਤੋ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਕਿਤੇ ਸਾਡੀ ਵੀ ਅਵਸਥਾ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਪੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦੇਸ਼ ਵਿਦੇਸ਼ ਵਿੱਚ ਪਿਆਰ ਵਿੱਚ ਜੁੜ ਬੈਠੀਆਂ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਰੋਜ਼ 8:30 ਵਜੇ ਤੋਂ ਲੈ ਕੇ ਤਕਰੀਬਨ 9:15 ਤੱਕ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦੀ ਨਿਮਾਣੀ ਕੋਸ਼ਿਸ਼ ਦਾਸ ਨੇ ਆਰੰਭ ਕੀਤੀ ਹੈ। ਆਪ ਸਭ ਸੰਗਤਾਂ ਨੇ ਸਮੇਂ ਦਾ ਸਹਿਯੋਗ ਬਖਸ਼ਿਸ਼ ਕਰਨਾ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।